ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਲਾ ਅਗਰ ਬੇਰੇ ਹੈ ਭਯੰਗਾ, ਇੱਕ ਅੰਮ੍ਰਿਤ ਵਸੇ ਇੱਕ ਸੰਗਾ। ਜ਼ਹਿਰ ਤੇ ਅੰਮ੍ਰਿਤ ਦੀ ਦੂਰੀ ਨਹੀਂ ਹੈ, ਜਾਂ ਇੰਝ ਕਹਿ ਲਓ ਜੋ ਜ਼ਹਿਰ ਹੈ ਅੰਮ੍ਰਿਤ ਹੋ ਸਕਦਾ, ਜੋ ਅੰਮ੍ਰਿਤ ਹੈ ਜ਼ਹਿਰ ਹੋ ਸਕਦਾ। ਇੱਕ ਅੰਮ੍ਰਿਤ ਵਸੇ ਇੱਕ ਸੰਗਾ, ਇੱਕ ਥਾਂ ਤੇ ਦੋਵੇਂ ਕਿਸ ਤਰ੍ਹਾਂ ਰਹਿ ਸਕਦੇ? ਦੋਵੇਂ ਇੱਕ ਥਾਂ ਤੇ। ਅੰਗੂਰਾਂ ਦਾ ਰਸ, ਗੰਨੇ ਦਾ ਰਸ ਅੰਮ੍ਰਿਤ ਹੈ, ਅੰਮ੍ਰਿਤ ਹੈ। ਪਰ ਤਰਕਾ ਲਈਏ ਤਾਂ ਸ਼ਰਾਬ ਬਣ ਗਈ, ਤਾਂ ਜ਼ਹਿਰ ਬਣ ਗਈ। ਜ਼ਹਿਰ ਕੌੜੀ ਆਉਂਦੀ ਹੈ, ਅੰਗੂਰ ਕੌੜੇ ਹੋ ਗਏ, ਸੰਤਰੇ ਕੌੜੇ ਹੋ ਗਏ, ਗੁੜ ਕੌੜਾ ਹੋ ਗਿਆ, ਖਜੂਰਾਂ ਕੌੜੀਆਂ ਹੋ ਗਈਆਂ, ਸ਼ਰਾਬ ਬਣ ਗਈਆਂ। ਹੁਣੇ ਤੇ ਅੰਮ੍ਰਿਤ ਸਨ, ਹੁਣ ਜ਼ਹਿਰ ਹੋ ਗਈਆਂ। ਹੁਣੇ ਤੇ ਜੀਵਨ ਦੀਆਂ ਲੋੜਾਂ ਨੂੰ ਪੂਰਾ ਕਰ ਰਹੀਆਂ ਸਨ ਇਹ ਖਜੂਰਾਂ, ਇਹ ਸੰਤਰੇ, ਇਹ ਅੰਗੂਰ, ਇਹ ਸ਼ੱਕਰ, ਇਹ ਗੁੜ, ਹੁਣ ਜ਼ਹਿਰ ਬਣ ਗਈ ਹੈ, ਜ਼ਿੰਦਗੀ ਨੂੰ ਤਬਾਹ ਕਰ ਰਹੀ, ਬਰਬਾਦ ਕਰ ਰਹੀ ਹੈ। ਸੰਖਿਆ ਜ਼ਹਿਰ ਹੈ, ਪੱਥਰ ਹੀ ਆਉਂਦਾ ਸੰਖਿਆ, ਜ਼ਹਿਰ ਹੈ। ਵੈਦ ਲੋਕ, ਹਕੀਮ ਲੋਕ ਇਹਨੂੰ ਮਾਰ ਕੇ ਕੁਸ਼ਤਾ ਬਣਾ ਲੈਂਦੇ ਨੇ। ਅੰਮ੍ਰਿਤ ਹਜ਼ਾਰਾਂ ਬਿਮਾਰੀਆਂ 'ਚ ਕੰਮ ਆਉਂਦਾ, ਸੱਪ ਦੀ ਜ਼ਹਿਰ ਹਜ਼ਾਰਾਂ ਬਿਮਾਰੀਆਂ 'ਚ ਕੰਮ ਆਉਂਦਾ, ਜ਼ਹਿਰ ਹੈ। ਢੰਗ ਨਾਲ ਵਰਤੋਂ ਕੀਤੀ ਗਈ ਅੰਮ੍ਰਿਤ, ਅੰਮ੍ਰਿਤ ਹੈ, ਗਲਤ ਵਰਤੋਂ ਕੀਤੀ ਗਈ ਜ਼ਹਿਰ। ਮੈਂ ਤੇ ਇਸਦਾ ਇੱਕ ਪ੍ਰਤੱਖ ਰੂਪ ਵੀ ਦੇਖਿਆ, ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਚੇਤੇ ਆ ਜਾਂਦਾ। ਜੈਪੁਰ ਵਿੱਚ ਗਲਾ ਬੈਠ ਗਿਆ ਮੇਰਾ, ਅਤੇ ਮੈਂ ਗਿਆਨੀ ਹਰਨਾਮ ਸਿੰਘ ਚਾਕਰ ਕਥਾਵਾਚਕ ਬੜੇ ਹੁਣ ਵੀ ਨੇ, ਬਹੁਤ ਅੱਛਾ ਉਹਨਾਂ ਦਾ ਅਨੁਭਵ ਹੈ, ਬਜ਼ੁਰਗ ਨੇ। ਮੈਂ ਉਹਨਾਂ ਨੂੰ ਕਿਹਾ, ਅੱਜ ਰਾਤ ਤੁਸੀਂ ਹਾਜ਼ਰੀ ਭਰਨੀ, ਮੈਂ ਨਹੀਂ ਭਰ ਸਕਦਾ। ਮੈਂ ਕਿਹਾ ਗਲਾ ਹੀ ਰਹਿ ਗਿਆ ਮੇਰਾ, ਵਿਸਾਖੀ ਦਾ ਦਿਨ ਸੀ, ਦੋ ਚਾਰ ਅਸਥਾਨਾਂ 'ਤੇ ਹਾਜ਼ਰੀ ਭਰ ਕੇ ਆਏ ਅਤੇ ਗਰਮੀ, ਗਲਾ ਗਰਮ ਸਰਦ ਹੋ ਗਿਆ, ਗਰਮੀ ਦੇ ਸਤਾਏ ਹੋਏ, ਲੂ ਚੱਲ ਰਹੀ ਸੀ ਰਾਜਸਥਾਨ ਦੀ, ਠੰਡਾ ਪਾਣੀ ਪੀ ਲਿਆ ਗਰਮ ਸਰਦ। ਮੈਨੂੰ ਕਹਿਣ ਲੱਗੇ, ਮਸਕੀਨ ਜੀ, ਰਾਤ ਵਿੱਚ ਅਜੇ ਬੜਾ ਟਾਈਮ ਪਿਆ, ਮੈਂ ਤੁਹਾਨੂੰ ਦਵਾਈ ਦੇਣਾ, ਠੀਕ ਹੋ ਜਾਓ। ਚਾਵਲ ਦੇ ਦਾਣੇ ਜਿਤਨੀ ਦਵਾਈ ਲਿਆਇਆ, ਚਾਹ ਦਾ ਕੱਪ ਅੱਗੋਂ ਰੱਖਿਆ, ਕਹਿੰਦਾ ਕਿ ਜਲਦੀ ਜਲਦੀ ਛੱਕ ਜਾਓ, ਦੋ ਘੰਟੇ ਆਰਾਮ ਕਰ ਲਓ, ਰਾਤ ਵਿੱਚ ਅਜੇ ਬੜੀ ਦੇਰ ਪਈ ਹੈ। ਮੈਂ ਕਿਹਾ, ਮਿੱਤਰਾ, ਮੈਂ ਖਾ ਤਾਂ ਲੈਂਦਾ, ਪਰ ਮੈਨੂੰ ਦੱਸ ਕੇ ਕੀ ਹੈ? ਕਹਿੰਦਾ, ਸੰਖਿਆ ਔਰ ਕੀ ਹੈ, ਸੰਖਿਆ। ਹੱਦ ਹੋ ਗਈ, ਚੰਗੇ ਤੇਰੇ ਮਹਿਮਾਨ ਬਣਿਆ, ਸਾਨੂੰ ਸੰਖਿਆ ਖਿਲਾਉਣ ਲੱਗਾ, ਜ਼ਹਿਰ ਖਿਲਾਉਣ ਲੱਗਾ। ਕਹਿੰਦਾ, ਨਹੀਂ ਹੈ ਸੰਖਿਆ, ਪਰ ਮੈਂ ਕੁਛ ਤਾਂ ਬਣਾ ਦਿੱਤਾ, ਮਾਰ ਲਿਆ ਕੁਛ, ਤੁਸੀਂ ਲੈ ਲਓ। ਮੈਂ ਕਿਹਾ, ਲੈਣ ਵਿੱਚ ਮੈਨੂੰ ਇਤਰਾਜ਼ ਨੇ, ਮੈਂ ਤੁਹਾਡੇ 'ਤੇ ਸ਼ੱਕ ਵੀ ਨਹੀਂ ਕਰ ਰਿਹਾ, ਪਰ ਮੈਨੂੰ ਹੈਰਾਨਗੀ, ਜ਼ਹਿਰ ਖਾ ਲਈ ਮੈਂ, ਮੈਂ ਕਰਾਮਾਤ ਦੇਖੀ, ਨਸਾਂ ਖੁੱਲ ਗਈ। ਸ਼ਾਮ ਨੂੰ ਇਤਨਾ ਹੋਇਆ, ਮੈਂ ਘੰਟਾ ਹਾਜ਼ਰੀ ਭਰ ਲਈ। ਮੈਂ ਕਿਹਾ, ਹੱਦ ਹੋ ਗਈ, ਜ਼ਹਿਰ ਅੰਮ੍ਰਿਤ ਹੋ ਗਈ, ਗਲਤ ਵਰਤੋਂ ਹੋਵੇ ਅੰਮ੍ਰਿਤ ਜ਼ਹਿਰ ਬਣ ਜਾਂਦਾ, ਸਹੀ ਵਰਤੋਂ ਹੋਵੇ ਜ਼ਹਿਰ ਅੰਮ੍ਰਿਤ ਬਣ ਜਾਂਦਾ। ਇਹਨੂੰ ਮਹਾਨ ਦਾਰਸ਼ਨਿਕ, ਉਰਦੂ ਦਾ ਹੋ ਗੁਜ਼ਰਿਆ ਚੋਟੀ ਦਾ ਸ਼ਾਇਰ, ਜੈਸੇ ਸੰਤ ਕਵੀ ਸਨ ਪੰਜਾਬੀ ਦੇ ਭਾਈ ਵੀਰ ਸਿੰਘ, जैसे संत कवि होया हिंदी बंगाली दा डॉक्टर रविंद्रनाथ टैगोर, इस तरह संत कवि है उर्दू ते फारसी दा डॉक्टर मोहम्मद इकबाल। भाषा अलग अलग है। एक कहिंदा है जो जहरे हला हल है वो वही अमृत है नादा, डॉक्टर मोहम्मद इकबाल। जो जहरे हला हल है वही अमृत है नादा, मालूम नहीं तुझको अंदाज है पीने के, ते पीण दा ढंग है जे तेनू आ जाए अमृत है, जे ढंग नहीं आया ते जहर है। जीण दा ढंग तेनू आ गया तो जिंदगी अमृत है, जे जीण दा ढंग नहीं आया तो जिंदगी जहर है। वर्तन दा ढंग जे तेनू आ गया तो पदार्थ अमृत ने, जे ढंग नहीं आया तो जहर है। वर्तन दा ढंग तेनू आ गया तो धन भी अमृत है, वर्तन दा ढंग नहीं आया तो धन भी जहर है। ये भी मैं अर्ज कर दें, मनुख धन की वरतों कर सकता है, जीवन की गलतों वर्त करो जो है गलत वरतों कर सकता है, तो जो जिंदगी की गलत वरतों करता है वो किसी चीज की भी सही वरतों नहीं कर सकता। जिन्हें जीवन ही गलत वरत रहे हैं वो शायद गुरबाणी की भी गलत वरतों करे, वो गलत अर्थ करे, अनर्थ करे। वो शायद गुरु के बाणे की भी गलत वरतों करे, वो शायद गुरुद्वारों की भी गलत वरतों करे, वो शायद धर्म की भी गलत वरतों करे। एक दफा जो जिंदगी की गलत वरतों करेगा, गलत हर चीज की गलत वरतों करेगा। जिसने जीवन की सही वरतों की थी किसी चीज की भी गलत वरतों नहीं कर सकता। गलत वरतों हर चीज जहर बन दी जाएगी, सही वरतों हर चीज अमृत बन दी जाएगी। जो जहर हला हल है वही अमृत है नादा, भगत रविदास जी का पदा गुजरी दे, गुजरी श्री रविदास जी। मैला अगर बेरे है भयंगा, बिख अमृत बसे एक संगा। इतने एक कोई थां ते कोई अमृत तो जहर दूर नहीं, कोई जहर तो अमृत दूर नहीं। जिंदगी जहर भी है, जिंदगी अमृत भी है। पदार्थ जहर भी ने, पदार्थ अमृत भी है। जहर बना लिया कई ने अपने परिवार नो, नरक का अखाड़ा बना लिया घर और की है, पर कई ने अमृत बनाया, स्वर्ग बना लिया। स्वर्ग की व्याख्या इंज कर देने सार किताबली दे करता, आज्ञाकारी सुख हो सुत हो, अर मिठ बोली नार, तन अपने संतोख मन ये चार, सुरग संसार। औलाद बड़ी नेक है, पति पत्नी दोवे हम ख्याल ने, उपजीविका चलाण वास्ते धन भी है ते मन दे संतोख भी है। और की स्वर्ग आंदा, स्वर्ग है और की स्वर्ग आंदा, और केड़े स्वर्ग दे जाना है। बच्चे सारे ही नालायक, सारे ही गलत। इतनी गलती स्पष्ट है, मनुख ने पशु पंखियां से बड़ी मेहनत की थी, ते पहले नालों चंगे पैदा हो रहे ने, पहले नालों वधिया गऊं पैदा हो रही ने, पहले नालों वधिया सूअर मनुख ने पैदा कर लैन चंगी नस्ल दे, पहले नालों वधिया फुल पैदा हो रहे हैं, पहले नालों वधिया अन्न पैदा हो रहे हैं, पहले नालों अच्छे फल पैदा हो रहे हैं, ज्यादा फल पैदा हो रहे हैं, वधिया पैदा हो रहे हैं, पहले नालों भैड़े मनुख पैदा हो रहे हैं। बंदे ने फुला ते मेहनत की थी, फलां ते की थी, पशुआ ते की थी, घोड़िया ते की थी। मैं दिल्ली च एक घोड़ा देखिया, मैरोली फार्म दे सिंह दा फार्म है, गुरमुख है। कहिंदे गैनी जी इस घोड़े की कीमत 18 लाख ते लग चुकी है, अपां देना नहीं, घोड़ा 18 लाख। कहते ने इंग्लैंड तो आए सन खरीदार, रेस दे वास्ते तैयार किया हो, आपां नहीं दिता 18 लाख देते, दिता नहीं, होर पता नहीं कितने का बिकेगा। मनुख ने घोड़िया ते मेहनत की थी, चंगिया नस्लां पैदा कर लिया, चंगिया गऊं पैदा कर लिया, चंगे फुल पैदा हो गए, चंगे फल पैदा हो गए। रूहे जमीन च अगर कोई पैड़ा पैदा हो रहा है तो बंदा ही पैड़ा हो रहा है, मां बाप ने मेहनत ही नहीं की। धर्म दे पक्षों ਵਿਚਾਰ ਦੇ ਪੱਖੋਂ ਬਾਬਾ ਪ੍ਰਿਥੀ ਚੰਦ ਰਾਮ ਰਾਏ ਮਾੜੇ ਨਹੀਂ ਸਨ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਿੱਧ ਪੁਰਸ਼ ਸੀ ਰਾਮ ਰਾਏ, 72 ਕਰਾਮਾਤਾਂ ਦਿਖਾਈਆਂ, ਔਰੰਗਜ਼ੇਬ ਝੁਕ ਗਿਆ। ਹੈਂ, ਕਰਾਮਾਤ ਆਪਣੇ ਸਰੀਰ ਦੇ ਚੋਂ ਆਤਮਾ ਕੱਢ ਕੇ ਦੂਸਰੇ ਦੇ ਸਰੀਰ ਦੇ ਚ ਵੀ ਪਾ ਲੈਂਦਾ ਸੀ ਰਾਮ ਰਾਏ, ਖੇਡ ਮਾਮੂਲੀ ਨਹੀਂ ਸੀ। ਰਾਮ ਰਾਏ ਦੀ ਅਜੇ ਵੀ ਕਾਫੀ ਸਿੱਖੀ ਹੈ ਯੂਪੀ ਦੇ ਚ, ਬੜੇ ਸਕੂਲ ਨੇ, ਦੇਹਰਾਦੂਨ, ਮੁਰਾਦਾਬਾਦ, ਨਜੀਫਾਬਾਦ, ਹਰਿਦੁਆਰ ਦਾ ਇਲਾਕਾ। ਰਾਮ ਰਾਏ ਦੀ ਉਮਤ ਕਾਫੀ ਹੈ, ਰਾਮ ਰਾਈ ਹੈ, ਸਿੱਧ ਪੁਰਸ਼ ਸੀ, ਪ੍ਰਸਿੱਧੀਆਂ ਦਿਖਾਈਆਂ ਆਪਣੀ ਪੂਜਾ ਵਧਾਉਣ ਵਾਸਤੇ, ਹੰਕਾਰ ਆ ਜਾਂਦਾ। ਗੁਰੂ ਹਰ ਰਾਜ ਸਾਹਿਬ ਨੇ ਕਹਿ ਦਿੱਤਾ ਇਸ ਨੂੰ ਮੂੰਹ ਨਹੀਂ ਲਾਉਣਾ। ਪ੍ਰਿਥੀ ਚੰਦ ਵੀ ਕਰਾਮਾਤੀ ਸੀ, ਔਰ ਜਹਾਂਗੀਰ ਨੂੰ ਕਾਬੂ ਕੀਤਾ ਹੋਇਆ ਸੀ ਤੇ ਜਹਾਂਗੀਰ ਨੇ ਪ੍ਰਿਥੀ ਚੰਦ ਨੂੰ ਕਾਬੂ ਕੀਤਾ ਸੀ ਗੁਰੂ ਘਰ ਨੂੰ ਦੁਫੇੜ ਕਰਨ ਵਾਸਤੇ। ਸਿੱਧ ਪੁਰਸ਼ ਸੀ ਪਰ ਸਵਾਰਥ ਪੈਦਾ ਹੋ ਗਿਆ। ਗੁਰੂ ਘਰ ਦੇ ਚ ਔਲਾਦ ਤੇ ਚੰਗੀ ਪੈਦਾ ਹੋਈ ਪਰ ਸਵਾਰਥ ਪੈਦਾ ਹੋਇਆ, ਟਕਰਾਅ ਹੋਇਆ। ਬਜਨੀਕ ਸੀ, ਦੁਰਾਚਾਰੀ ਨਹੀਂ ਸੀ, ਚੋਰ ਨਹੀਂ ਸੀ, ਅਯਾਰ ਨਹੀਂ ਸੀ, ਬਜਨੀਕ ਸੀ, ਪਰ ਹੰਕਾਰ ਇਤਨਾ ਪੈਦਾ ਹੋ ਗਿਆ ਕਿ ਆਪਣੇ ਝੂਠੇ ਵਿਰਾ ਨੂੰ ਆਪਣੇ ਤੋਂ ਵੱਡਾ ਮੰਨਣਾ ਔਖਾ ਹੋ ਗਿਆ। ਬਸ ਇਹ ਤੇ ਛੋਟਾ ਹੈ, ਮੈਥੋਂ ਗੁਰੂ ਅਰਜਨ ਮੈਂ ਆਪਣਾ ਮਸਤਕ ਕਿਸ ਤਰ੍ਹਾਂ ਰੱਖਦੇ ਹਾਂ। ਇਹੀ ਰਾਮ ਰਾਏ ਨੂੰ ਝਿੜ ਹੋ ਗਈ ਹੈ। 5 ਸਾਲ ਦਾ ਬਾਲਕ, 5.5 ਸਾਲ ਦਾ ਗੁਰੂ ਹਰਿਕ੍ਰਿਸ਼ਨ, ਇਸਦੇ ਕਦਮਾਂ ਤੇ ਮੈਂ ਆਪਣਾ ਸਿਰ ਰੱਖਾਂ? ਮੈਂ ਨਹੀਂ ਰੱਖਦਾ। ਸਿੱਧ ਪੁਰਸ਼ ਇਹ ਖਿਆਲ ਆ ਗਿਆ, ਹਾਲਾਂਕਿ ਕੌਣ ਦੱਸੇ, ਗੁਰੂ ਤੇ ਇੱਕ ਜੋਤ ਹੈ, ਇੱਕ ਫਿਲਸਫਾ ਹੈ, ਇੱਕ ਗਿਆਨ ਹੈ। ਸੂਝ ਸਮਝ ਤੇ ਸਿੱਧੀਆਂ ਰਾਮ ਰਾਏ ਕੋਲ ਵੀ ਸਨ। ਜੈਸੇ ਦੁਰਵਾਸਾ ਸਿੱਧ ਪੁਰਸ਼ ਸੀ, ਆਪਣੀ ਸਾਰੀ ਸਿੱਧੀ ਦੀ ਗਲਤ ਵਰਤੋਂ ਕੀਤੀ, ਕ੍ਰਿਸ਼ਨ ਦੀ ਕੁੱਲ ਨੂੰ ਸਰਾਪ ਦੇ ਬੈਠਾ। ਉਂਝ ਤੇ ਰਿਸ਼ੀ ਸੀ, ਉਂਝ ਤੇ ਪ੍ਰਿਥੀ ਚੰਦ ਰਾਮ ਰਾਏ ਮਹਾਨ ਸਨ। ਸਵਾਰਥ ਪੈਦਾ ਹੋ ਗਿਆ, ਸਵਾਰਥ ਕਰਕੇ ਅਨਰਥ ਪੈਦਾ ਉਹਨਾਂ ਨੇ ਜੋ ਹੈ ਕਰ ਦਿੱਤਾ। ਉਂਝ ਔਲਾਦ ਮਾੜੀ ਨਹੀਂ, ਇਹ ਵੀ ਮੈਂ ਅਰਜ਼ ਕਰਦਾ। ਮਨੁੱਖ ਨੇ ਮਿਹਨਤ ਬੜੀ ਕੀਤੀ ਹੈ, ਫੁੱਲਾਂ ਤੇ, ਫਲਾਂ ਤੇ, ਪਸ਼ੂਆਂ ਤੇ, ਮਨੁੱਖ ਨੇ ਮਨੁੱਖ ਤੇ ਮਿਹਨਤ ਹੀ ਨਹੀਂ ਕੀਤੀ। ਬੰਜਰ ਜ਼ਮੀਨਾਂ ਵਿੱਚ ਗੁਲਾਬ ਦੇ ਫੁੱਲ ਨਹੀਂ ਪੈਦਾ ਹੁੰਦੇ। ਪ੍ਰਹਿਲਾਦ ਤੇ ਧਰੂਵ ਗੁਸਤਾਖੀ ਮਾਫ ਦੁਰਾਚਾਰੀਆਂ ਦੇ ਘਰ ਚ, ਜਾਂ ਜਿਹਨਾਂ ਮਾਂ ਬਾਪ ਨੇ ਮਿਹਨਤ ਨਹੀਂ ਕੀਤੀ, ਮਿਹਨਤ ਕੀਤੀ ਹੈ ਧਨ ਕਮਾਉਣ ਵਿੱਚ, ਮਿਹਨਤ ਕੀਤੀ ਹੈ ਪਦਾਰਥ ਇਕੱਠੇ ਕਰਨ ਵਿੱਚ, ਮਿਹਨਤ ਕੀਤੀ ਹੈ ਸੋਹਣਾ ਮਕਾਨ ਬਣਾਉਣ ਵਿੱਚ, ਮਿਹਨਤ ਕੀਤੀ ਨਹੀਂ ਔਲਾਦ ਸੋਹਣੀ ਬਣੇ, ਚੰਗੀ ਬਣੇ, ਮਹਾਨ ਬਣੇ। ਹਾਲਾਂਕਿ ਬੁਢੇਪੇ ਦਾ ਸਹਾਰਾ ਉਹ ਹੀ ਬਣਦੀ ਹੈ ਜੋ ਮਹਾਨ ਔਲਾਦ ਹੈ। ਔਲਾਦ ਨੂੰ ਮਨੁੱਖ ਨੇ ਗਵਾਇਆ, ਸਿਰਫ ਧਨ ਨੂੰ ਬਚਾਇਆ, ਤਾਂ ਫਿਰ ਔਲਾਦ ਦਾ ਹੁਣ ਰੋਣਾ ਪਿੱਟਣਾ ਕੜੀ ਕਿਹੜੀ ਗੱਲ? ਅਸਲੀ ਧਨ ਔਲਾਦ ਹੈ, ਉਸ 'ਤੇ ਮਿਹਨਤ ਚਾਹੀਦੀ ਹੈ, ਸਮਾਂ ਚਾਹੀਦਾ ਹੈ, ਵਕਤ ਚਾਹੀਦਾ ਹੈ। ਯੂਰਪ ਦੀ ਨਕਲ ਕਰਾਂਗੇ, ਔਲਾਦ ਹੱਥੋਂ ਨਿਕਲ ਜਾਏਗੀ। ਉਹ ਕਹਿੰਦੇ ਧਨ ਬਚਾਓ, ਔਲਾਦ ਜਾਂਦੀ ਹੈ, ਜਾਣ ਦਿਓ, ਗੱਲ ਖਤਮ। ਔਰ ਇਹੀ ਕਾਰਨ ਹੈ ਕਿ ਸਾਰਾ ਯੂਰਪ ਅਮੈਰੀਕਾ ਭ੍ਰਸ਼ਟ ਹੁੰਦਾ ਜਾ ਰਿਹਾ, ਪਰਿਵਾਰਕ ਜ਼ਿੰਦਗੀ ਖੇਰੂ ਖੇਰੂ ਹੋ ਗਈ। ਐਵੇਂ ਨਹੀਂ, ਦਾਰਸ਼ਨਿਕ ਕਹਿੰਦੇ ਮਕਾਨ ਦਿਖਾਈ ਦਿੰਦੇ ਨੇ, ਘਰ ਨਹੀਂ ਦਿਖਾਈ ਦਿੰਦੇ। ਘਰ ਤੇ ਉਹ ਵਸਦਾ ਰਸਤਾ ਹੋਵੇ, ਤੇ ਘਰ ਉਹੀ ਵਸਦਾ ਰਸਤਾ ਹੋ ਸਕਦਾ ਹੈ ਜੋ ਘਰ ਵਾਲੀ ਹੋਵੇ। ਇਸਤਰੀ ਘਰ ਦੀ ਹੈ, ਪੁਰਸ਼ ਬਾਹਰ ਦਾ ਹੈ। ਇਸਤਰੀ ਵੀ ਬਾਹਰ ਦੀ ਹੋ ਗਈ, ਪੁਰਸ਼ ਵੀ ਬਾਹਰ ਦਾ ਹੋ ਗਿਆ, ਤਾਂ ਫਿਰ ਤੇ ਮਕਾਨ ਰਹਿ ਜਾਣਗੇ, ਘਰ ਥੋੜੀ ਰਹੇਗਾ। ਬੱਚੇ ਕੌਣ ਸਾਂਭੇਗਾ? ਬੱਚੇ ਧਨ ਨੇ, ਇਸ ਧਨ ਦੀ ਕੌਣ ਰਕਸ਼ਾ ਕਰੇਗਾ? ਇਹਨਾਂ ਨੂੰ ਮਮਤਾ ਕੌਣ ਦੇਗਾ? ਅਗਰ ਇਹ ਮਮਤਾ ਦੇ ਸਾਏ ਥੱਲੇ ਪਲੇ ਨਹੀਂ, ਇਹ ਸ਼ਰਾਫਤ ਦੇ ਮੁਜਸਮੇ ਨਹੀਂ ਹੋ ਸਕਦੇ, ਇਹਨਾਂ 'ਚ ਗੁਰਮਤ ਨਹੀਂ ਪੈਦਾ ਹੋਵੇਗੀ। ਖੈਰ, ਇਹ ਤੇ ਸੁਤੇ ਸੁਭਾਵਕ ਜੋ ਹੈ ਗੱਲ ਆ ਗਈ। ਸ਼ਕਤੀ ਹੈ ਮਨੁੱਖ ਦੇ ਕੋਲ, ਜ਼ਹਿਰ ਬਣੇਗੀ, ਅੰਮ੍ਰਿਤ ਬਣੇਗੀ। ਬਿਖ ਅੰਮ੍ਰਿਤ ਬਸੇ ਇੱਕ ਸੰਗਾ, ਉਸੇ ਸ਼ਕਤੀ ਦਾ ਨਾਂ ਹੈ ਕਾਮ, ਹੋਰ ਕੋਈ ਸ਼ਕਤੀ ਨਹੀਂ ਹੈ ਮਨੁੱਖ ਦੇ ਕੋਲ, ਇਹੀ ਹੈ। ਭੋਜਨ ਛਕਦੇ ਹਾਂ ਸਰੀਰ ਦੀ ਸ਼ਕਤੀ ਬਣਦੀ ਹੈ, ਜਿਤਨੀ ਸਰੀਰ ਨੂੰ ਲੋੜ ਆਉਂਦੀ ਹੈ ਉਹ ਸਰੀਰ ਦੇ ਵਿੱਚ ਖਰਚ ਆਉਂਦੀ ਹੈ, ਜੋ ਅਦਕ ਆਉਂਦੀ ਉਹ ਕੰਮ ਬਣਦੀ ਹੈ। ਗੁਸਤਾਖੀ ਮਾਫ, ਤੁਸੀਂ ਆਖੋਗੇ ਮੈਂ ਕਿਸ ਵਿਸ਼ੇ ਨੂੰ ਛੋਇਆ, ਗੁਰੂ ਨਾਨਕ ਦਾ ਸ਼ਬਦ ਨਾ ਆਉਂਦਾ ਮੈਂ ਨਹੀਂ ਸੋਣਾ। ਕਲ ਕਲਵਾਲੀ ਕਾਮ ਮਦ ਮਨੁਵਾ ਪੀਵਣ ਹਾਰ, ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ, ਮਜਲਸ ਕੂੜੇ ਲੱਭਦੀ ਪੀਪੀ ਹੋਏ ਖੁਆਰ। ਜੇ ਕ੍ਰੋਧ ਤੇ ਵਿਆਖਿਆ ਕੀਤੀ ਜਾ ਸਕਦੀ ਹੈ, ਲੋਭ ਤੇ ਕੀਤੀ ਜਾ ਸਕਦੀ ਹੈ, ਹੰਕਾਰ ਤੇ ਕੀਤੀ ਜਾ ਸਕਦੀ ਹੈ, ਮੋਦੀਆਂ ਵੀ ਧਜੀਆਂ ਉਡਾਈਆਂ ਜਾ ਸਕਦੀਆਂ ਹਨ। ਸਿਰਫ ਇੱਕੋ ਹੀ ਵਿਸ਼ਾ ਜਿਸ ਦੀ ਚਰਚਾ ਨਹੀਂ ਹੋਵੇਗੀ ਤਾਂ ਜ਼ਿੰਦਗੀ ਭ੍ਰਸ਼ਟ ਹੋ ਜਾਏਗੀ, ਨਹੀਂ ਹੋਵੇਗੀ ਤਾਂ ਮਨੁੱਖ ਅਗਿਆਨੀ ਰਹਿ ਜਾਏਗਾ, ਨਾ ਸਮਝ ਰਹਿ ਜਾਏਗਾ। ਇਹ ਵੀ ਮੈਂ ਅਰਜ਼ ਕਰਦਾ। ਭਾਰਤ ਵਿੱਚ ਇੱਕ ਰਿਸ਼ੀ ਹੋਇਆ, ਰਿਸ਼ੀ ਵਾਦ ਸਾਇਨ, ਉਹਨੂੰ ਰਿਸ਼ੀ ਕਹਿੰਦੇ ਨੇ, ਸੰਤ ਕਹਿੰਦੇ ਨੇ, ਔਰ ਸੰਤ ਸੀ। ਤੁਸੀਂ ਆਖੋਗੇ ਉਸਨੇ ਕਿਹੜਾ ਸ਼ਾਸਤਰ ਲਿਖਿਆ, ਉਸਨੇ ਕਿਹੜਾ ਧਰਮ ਗ੍ਰੰਥ ਲਿਖਿਆ? ਲਿਖਿਆ ਉਹਨੇ ਲਿਖਿਆ ਕਾਮ ਸੂਰਤ ਸੂਤਰ, ਕਾਮ ਸੂਤਰ, ਕਾਮ ਦਾ ਗਿਆਨ, ਕਾਮ ਦਾ ਗਿਆਨ। ਔਰ ਫਿਰ ਦਾਵੇ ਨਾਲ ਕਹਿੰਦਾ ਜਿਹਨੂੰ ਕਾਮ ਦਾ ਗਿਆਨ ਨਹੀਂ ਉਹਨੂੰ ਰਾਮ ਦਾ ਗਿਆਨ ਨਹੀਂ ਹੈ। ਫਿਰ ਉਹ ਦਾਵੇ ਨਾਲ ਕਹਿੰਦਾ ਜੋ ਕਾਮ ਰਸ ਤੋਂ ਉੱਚਾ ਨਹੀਂ ਉੱਠਿਆ ਉਹ ਨਾਮ ਰਸ ਤੱਕ ਪਹੁੰਚ ਵੀ ਨਹੀਂ ਸਕਦਾ, ਉਹ ਇੰਝ ਵੀ ਕਹਿੰਦਾ। ਜੀਵਨ ਵਿੱਚ ਕ੍ਰੋਧ ਹੈ, ਕ੍ਰੋਧ ਨੂੰ ਸਮਝੋ। ਮਨ ਵਿੱਚ ਲੋਭ ਹੈ, ਲੋਭ ਨੂੰ ਸਮਝੋ। ਜੀਵਨ ਵਿੱਚ ਕਾਮ ਹੈ, ਕਾਮ ਨੂੰ ਸਮਝੋ, ਜਾਣੋ। ਭਾਰਤ ਵਿੱਚ 2-4 ਮੰਦਿਰ ਨੇ ਔਰ ਕਮ ਸੇ ਕਮ 5-7 ਦਫ਼ਾ ਮੈਨੂੰ ਦੇਖਣ ਦਾ ਮੌਕਾ ਮਿਲਿਆ। 5-7 ਦਫ਼ਾ ਇਸ ਵਾਸਤੇ ਕਿ ਜਬਲਪੁਰ, ਮਹੋਬਾ, ਮਹੂ ਤੇ ਸਾਗਰ ਜਦੋਂ ਵੀ ਮੈਂ ਜਾਂਦਾ ਤਾਂ ਰਸਤੇ 'ਚ ਖਜੁਰਾਹੋ ਤੋਂ ਲੰਘਣਾ ਪੈਂਦਾ, ਬਾਈ ਰੋਡ, ਖਜੁਰਾਹੇ ਦੇ ਮੰਦਿਰ। ਕੋਈ 200 ਏਕੜ ਦੇ ਜ਼ਮੀਨ ਵਿੱਚ 18 ਮੰਦਿਰ ਬਣੇ ਹੋਏ ਨੇ। ਆਲੇ ਦੁਆਲੇ ਇੱਕ ਨਿੱਕਾ ਜਿਹਾ ਕਸਬਾ ਹੈ, ਉਸ ਕਸਬੇ ਦਾ ਨਾਂ ਖਜੁਰਾਹਾ ਹੈ, ਤੇ ਮੰਦਰਾਂ ਦਾ ਨਾਂ ਵੀ ਪੈ ਗਿਆ ਖਜੁਰਾਹੇ ਦੇ ਮੰਦਿਰ। ਕਸਬਾ ਤੇ ਸਿਰਫ 3000 ਦੀ ਆਬਾਦੀ ਦਾ ਹੈ, ਪਰ ਬਹੁਤ ਅੱਛੀ ਏਅਰਪੋਰਟ ਉੱਥੇ ਬਣੀ ਹੋਈ ਹੈ। 2 ਫਲਾਈਟਾਂ ਡੇਲੀ ਬੰਬੇ ਤੋਂ ਆਉਂਦੀਆਂ ਨੇ, 2 ਦਿੱਲੀ ਤੋਂ ਪਹੁੰਚਦੀਆਂ ਨੇ, ਕਲਕੱਤੇ ਤੋਂ ਆਉਂਦੀਆਂ ਡੇਲੀ। 100-150 ਬੱਸਾਂ ਰੋਜ਼ ਪਹੁੰਚਦੀਆਂ ਨੇ। ਬੜਾ ਸੋਹਣਾ ਬੱਸ ਸਟੈਂਡ ਬਣਿਆ ਹੈ, ਬੜੇ ਬੜੇ ਸ਼ਹਿਰਾਂ 'ਚ ਨਹੀਂ ਬਣਿਆ ਹੈ। ਏਅਰਪੋਰਟ ਅਜੇ ਇੰਡੀਆ 'ਚ ਵੱਡੇ ਵੱਡੇ ਸ਼ਹਿਰਾਂ 'ਚ ਵੀ ਸਭ ਜਗ੍ਹਾ ਨਹੀਂ, ਇਸ ਕਸਬੇ 'ਚ ਬਣੀ ਹੋਈ ਹੈ। ਸੈਂਕੜੇ ਕਾਰਾਂ ਟੈਕਸੀਆਂ ਵੀ ਪਹੁੰਚਦੀਆਂ, ਅੱਧੇ ਹਿੰਦੁਸਤਾਨੀ ਤੇ ਅੱਧੇ ਫੋਰਨਰ ਟੂਰਿਸਟ ਹਜ਼ਾਰਾਂ ਦੀ ਤਾਦਾਦ 'ਚ ਰੋਜ਼ ਪਹੁੰਚਦੇ ਨੇ ਇਹਨਾਂ ਮੰਦਰਾਂ ਨੂੰ ਦੇਖਣ ਲਈ। ਖਜੁਰਾ ਭਾਰਤ ਸਰਕਾਰ ਦਾ ਜੋ ਟੂਰਿਜ਼ਮ ਦਾ ਮਹਿਕਮਾ ਹੈ, ਉਹਨਾਂ ਦੀ ਰਿਪੋਰਟ ਹੈ, ਅੱਧੀ ਆਮਦਨ ਟੂਰਿਸਟਾਂ ਦੀ ਸਾਨੂੰ ਇੱਥੋਂ ਹੀ ਆਉਂਦੀ ਹੈ, ਖਜੁਰਾਹੇ ਤੋਂ ਆਉਂਦੀ ਹੈ। 5-star ਹੋਟਲ ਨੇ ਉੱਥੇ ਕਮ ਸੇ ਕਮ 3000 ਬੰਦਿਆਂ ਦੀ ਆਬਾਦੀ ਦਾ ਕਸਬਾ, 9 5-star ਹੋਟਲ ਨੇ ਵੱਡੇ ਵੱਡੇ, ਤੇ ਛੋਟੇ ਛੋਟੇ ਕਿਤਨੇ ਨੌਤੀ ਗਿਣਤੀ ਨੇ, ਢਾਬੇ ਬੜੇ, ਆਬਾਦੀ ਕੁਛ ਵੀ ਨਹੀਂ। ਲੇਕਿਨ ਭੀੜ ਇਤਨੀ ਰੋਜ਼ ਆਉਂਦੀ ਹੈ, ਇੱਕ ਰਾਤ ਠਹਿਰੇ, 2 ਰਾਤ ਠਹਿਰੇ, ਵਾਪਸ ਆਵਾਜਾਈ ਬਣੀ ਰਹਿੰਦੀ ਹੈ। ਸਾਰੇ ਜਹਾਜ਼ ਰੋਜ਼ ਭਰੇ ਹੋਏ ਆਉਂਦੇ ਨੇ, ਕਲਕੱਤੇ ਤੋਂ, ਦਿੱਲੀ ਤੋਂ, ਬੰਬੇ ਤੋਂ, ਰਸਤੇ 'ਚ ਹਰ ਸ਼ਹਿਰ 'ਚ ਚੁੱਕਦੇ, ਸਵਾਰੀਆਂ ਨੂੰ ਲਿਆਉਂਦੇ ਨੇ, ਕਾਰਾਂ ਆਉਂਦੀਆਂ ਨੇ, ਬੱਸਾਂ ਆਉਂਦੀਆਂ ਨੇ। ਇਹਨਾਂ ਮੰਦਰਾਂ ਬਾਰੇ ਮੈਂ ਪੜ੍ਹਿਆ ਔਰ ਇੱਕ ਮਹਾਤਮਾ ਗਾਂਧੀ ਦੀ ਰਿਪੋਰਟ ਵੀ ਮੈਂ ਪੜ੍ਹੀ ਸੀ, ਵੀ ਇਹ ਜਿਹੜੇ ਮੰਦਰ ਨੇ ਇਹਨਾਂ ਨੂੰ ਮਿੱਟੀ ਨਾਲ ਦੱਬ ਦਿਓ। ਇਹ ਭਾਰਤ ਦੀ ਅਸ਼ਲੀਲਤਾ ਨੂੰ ਪ੍ਰਗਟ ਕਰਦੇ ਨੇ, ਦੱਬ ਦਿਓ ਇਹਨਾਂ ਮੰਦਰ ਸਨਾਤਨੀ ਨੇ। ਕੀ ਅਸ਼ਲੀਲਤਾ ਪ੍ਰਗਟ ਕਰਦੇ ਨੇ? ਚਾਰੋਂ ਪਾਸੇ ਮੰਦਰਾਂ ਦੀ ਦੀਵਾਰਾਂ ਤੇ ਕਾਮ ਦੀਆਂ ਮੂਰਤੀਆਂ ਨੇ, ਔਰ ਕੁਛ ਵੀ ਨਹੀਂ, ਬਸ ਇਹੀ ਦੁਨੀਆ ਦੇਖ। ਅੱਜ ਵੀ ਇਹ 18 ਮੰਦਰ ਨੇ 200 ਏਕੜ ਜ਼ਮੀਨ ਵਿੱਚ, ਇੱਕ ਮੰਦਰ ਉੜੀਸਾ ਵਿੱਚ ਹੈ ਕੋਨਾਰਕ, ਉਹ ਵੀ ਸੇਮ ਇਸੇ ਤਰ੍ਹਾਂ ਦਾ ਹੀ। ਉਹ ਵੀ ਦਾਸ ਨੇ ਦੇਖਿਆ, ਭੁਵਨੇਸ਼ਵਰ ਜਾਂਦੇ ਆ, ਕਟਕ ਜਾਂਦੇ ਆ, ਥੋੜੀ ਜਿਹਾ ਉਸਦੀ ਝਲਕ ਜਗਨਨਾਥ ਪੁਰੀ ਦੇ ਵਿੱਚ ਵੀ ਹੈ। ਪਹਿਲੀ ਦਫਾ ਜਦ ਮੈਂ ਕੋਨਾਰਕ, ਖਜੁਰਾਹਾ ਤੇ ਜਗਨਨਾਥ ਪੁਰੀ ਨੂੰ ਵੇਖਿਆ, ਹੈਰਾਨ ਹੋ ਗਿਆ ਕਿ ਕੈਸੇ ਲੋਕ ਨੇ ਮੰਦਰ ਮੰਦਰ ਨੇ ਆਖਿਰ ਬਣਾਏ ਨੇ। ਕਹਿੰਦੇ ਨੇ ਸਾਧੂਆਂ ਨੇ ਬਣਾਏ ਨੇ, ਆਮ ਕਲਾਕਾਰਾਂ ਨੇ ਨਹੀਂ ਬਣਾਏ, ਸੰਤਾਂ ਨੇ ਬਣਾਏ, ਸਾਧੂਆਂ ਨੇ। ਜਿਸ ਤਰ੍ਹਾਂ ਐਲੋਰਾ, ਅਜੰਤਾ ਦੀਆਂ ਗੁਫਾਵਾਂ ਬੋਧ ਭਿਕਸ਼ੂਆਂ ਨੇ ਬਣਾਈਆਂ, ਇਹ ਮੰਦਰ ਸਾਧੂਆਂ ਨੇ ਬਣਾਏ। ਕੀ ਬਣਾਏ ਨੇ, ਹੈਰਾਨਗੀ ਹੈ। ਇਹਨਾਂ ਮੰਦਰਾਂ ਵਿੱਚ ਅੱਜ ਪੂਜਾ ਪਾਠ ਨਹੀਂ ਰਹਿ ਗਿਆ, ਅੱਜ ਸਿਰਫ ਟੂਰਿਸਟ ਭੀੜ ਉਹਨਾਂ ਦੀ, ਔਰ ਟੂਰਿਸਟ ਮੰਦਰ ਦੇ ਅੰਦਰ ਘੱਟ ਜਾਂਦੇ ਨੇ, ਬਾਹਰੋਂ ਹੀ ਦੇਖਦੇ ਰਹਿੰਦੇ ਨੇ, ਕਿਉਂਕਿ ਅੰਦਰ ਸਿਰਫ ਸ਼ਿਵ ਦੀ ਮੂਰਤੀ ਆਉਂਦੀ ਹੈ ਜਾਂ ਰਾਮ ਦੀ ਜਾਂ ਕ੍ਰਿਸ਼ਨ ਦੀ, ਬਸ ਹੋਰ ਕੁਛ ਨਹੀਂ। ਲੇਕਿਨ ਬਾਹਰ ਸਾਰੀਆਂ ਕਾਮ ਦੀਆਂ ਮੂਰਤੀਆਂ, ਮੰਦਰ ਨੂੰ ਲੋਕੀ ਬਾਹਰੋਂ ਬਾਹਰੋਂ ਦੇਖਦੇ ਨੇ। ਹੈਰਾਨਗੀ ਹੋਈ ਮੈਨੂੰ, ਇੱਕ ਹੀ ਹੋ ਗਿਆ ਸੀ ਪੁਰਾਣੇ ਰਿਸ਼ੀ ਮੁਨੀਆਂ ਨੂੰ, ਇੱਕ ਹੀ ਕੀਤਾ ਇਹਨਾਂ ਨੇ ਮੰਦਰ। ਔਰ ਫਿਰ ਕੋਨਾਰਕ ਦਾ ਮੰਦਰ, ਜਗਨਨਾਥ ਪੁਰੀ ਦਾ ਮੰਦਰ, ਇਹਨਾਂ ਮੰਦਰਾਂ ਦੇ ਵਿੱਚ ਗੁਰੂ ਬਾਬਾ ਜੀ ਗਏ ਨੇ, ਗੁਰੂ ਨਾਨਕ ਦੇਵ ਜੀ ਜਗਨਨਾਥ ਪੁਰੀ ਗਏ ਨੇ, ਕੋਨਾਰਕ ਗਏ ਨੇ, ਯਾਦਗਾਰੀ ਅਸਥਾਨ ਵੀ ਬਣੇ ਹੋਏ ਨੇ। ਇਹ ਵੀ ਮੈਂ ਅਰਜ਼ ਕਰ ਸਤਿਗੁਰਾਂ ਦੇ ਵਕਤ ਇਹਨਾਂ ਮੰਦਰਾਂ 'ਚ ਪੂਜਾ ਪਾਠ ਚੱਲਦਾ ਸੀ, ਅੱਜ ਜਗਨਨਾਥ ਪੁਰੀ 'ਚ ਹੈ ਪੂਜਾ ਪਾਠ, ਥੋੜ੍ਹਾ ਬਹੁਤ ਕੋਨਾਰਕ ਵਿੱਚ ਵੀ ਹੈ, ਲੇਕਿਨ ਖਜੁਰਾਹੇ 'ਚ ਨਹੀਂ ਰਹਿ ਗਿਆ। ਹਜ਼ਾਰਾਂ ਦੀ ਭੀੜ ਰੋਜ਼ ਆਉਂਦੀ ਹੈ, ਰੋਜ਼ ਜਾਂਦੀ ਹੈ, ਮੂਰਤੀਆਂ ਕਾਮ ਦੀਆਂ। ਸਟੱਡੀ ਕਰਦਿਆਂ ਕਰਦਿਆਂ ਕੁਛ ਗੱਲ ਮੇਰੇ ਸਾਹਮਣੇ ਆਈ, ਜ਼ਿੰਦਗੀ ਇੱਕ ਮੰਦਰ ਹੈ, ਸਰੀਰ ਦੇ ਤਲ ਤੇ ਕਾਮ ਹੀ ਕਾਮ ਹੈ, ਬਾਹਰ ਮੂਰਤੀ ਤੇ ਕਾਮ ਦੀ ਹੈ, ਅੰਦਰ ਰਾਮ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ। ਅੰਦਰ ਰਾਮ ਹੈ, ਬਾਹਰ ਕਾਮ ਹੈ। ਉਹ ਜਿਹੜਾ ਅੰਦਰ ਨਾਮ ਹੈ, ਉਹ ਸਿੱਧਾ ਪਰਮਾਤਮਾ ਤੋਂ ਆਇਆ ਹੈ, ਇਹ ਜਿਹੜੀ ਕਾਇਆ ਹੈ ਆਈ ਕਾਮ ਤੋਂ ਹੈ, ਇਹ ਆਈ ਕਾਮ ਤੋਂ ਹੈ। ਤੋ ਕਾਇਆ ਦੇ ਰੋਮ ਰੋਮ ਵਿੱਚ ਕਾਮ ਹੈ, ਅੰਦਰ ਚੇਤਨਾ ਦੇ ਰੋਮ ਰੋਮ ਵਿੱਚ ਰਾਮ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਅਗਰ ਕਾਮ ਦੀ ਬਨਾਵਟ ਹੈ ਸਰੀਰ, ਤੇ ਕਾਮ ਖਾਕ ਹੈ, ਕਾਮ ਹੀ ਖਾਕ ਹੋ ਜਾਏਗਾ। ਤੁਸੀਂ ਆਖੋਗੇ ਕਿਸ ਤਰ੍ਹਾਂ ਕਾਮ ਖਾਕ, ਕਿਸ ਤਰ੍ਹਾਂ ਖਾਕ ਚੱਲ ਪਈ ਯਾਤਰਾ ਤੇ ਬਣ ਗਈ ਕੀ ਖੁਰਾਕ, ਖੁਰਾਕ ਚੱਲ ਪਈ ਯਾਤਰਾ ਤੇ ਬਣ ਗਈ ਕੀ ਖੂਨ, ਖੂਨ ਬਣਿਆ ਬਿੰਦ, ਇਹੀ ਬਿੰਦ ਬਣਿਆ ਇੱਕ ਬੱਚਾ, ਮਾਸ ਦਾ ਲੋਥੜਾ ਔਰ ਕੀ ਹੈ, ਮੂਲ ਰੂਪ ਵਿੱਚ ਦੇਖੋਗੇ ਤੇ ਕੀ ਹੈ, ਖਾਕ ਔਰ ਕੀ ਹੈ। ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਤਰ੍ਹਾਂ ਫਰਮਾਨ ਪਈ ਕਰਦੀ, ਪਾਨੀ ਮੈਲਾ ਮਾਠੀ ਗੋਰੀ, ਇਸ ਮਾਠੀ ਕੀ ਪੁੱਤਰੀ ਜੋਰੀ, ਭਗਤ ਕਬੀਰ। ਮਾਂ ਕੀ ਰਗਤ ਪਿਤਾ ਬਿੰਦਾਰਾ, ਪਾਨੀ ਮੈਲਾ ਮਾਟੀ ਗੋਰੀ, ਗੋਰੀ ਗੇਰਵੀ ਲਾਲ, ਪਿਤਾ ਦਾ ਬਿੰਦ ਮਾਂ ਦਾ ਖੂਨ। ਪਾਨੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਇਸ ਤਰ੍ਹਾਂ ਮਿੱਟੀ ਦਾ ਪੁਤਲਾ ਬਣਿਆ ਔਰ ਕੀ ਬਣਿਆ, ਖੂਨ ਤੇ ਬਿੰਦ। ਇਸ ਸਰੀਰ ਦੇ ਕੁਛ ਇਸਤਰੀ ਦੇ ਕਣ ਨੇ, ਇਸ ਸਰੀਰ ਦੇ ਕੁਛ ਪੁਰਸ਼ ਦੇ ਕਣ ਨੇ, ਮਾਂ ਬਾਪ ਤੋਂ ਸਰੀਰ ਆਇਆ, تو ماں باپ دی ان شریر دے چ موجود ہے ہر ایک دے. اس نو گرو نانک انج کہندے نے رام کلی ملا پہلا پرکھ میں نار نار میں پرکھا بوجھو برہم گیانی. اے برہم گیانیاں بہتی ڈینگا مارن دی تھان تے پہلے اے بھی سمجھو اینو بھی جان. پرکھ میں نار نار میں پرکھا بوجھو برہم گیانی. کوئی استری ایسی استری نہیں جہدے وچ پرش دے کن نہ ہون. کوئی ایسا پرش نہیں جہدے وچ استری دے کن نہ ہون. دوہاں تو شریر آیا تو دوہاں دی انس موجود ہے. فرق صرف اتنا ہے پرش اس واسطے پرش ہو گیا ہے کہ 60% پتا دے کن نے 40% ماں دے کن. استری اس واسطے استری ہو گئی اُدے 60% ماں ہے 40% پیو ہے. بس اتنی گل ہے. بچی دچ پتا ادھورا ہے بچے دچ ماں ادھوری ہے. ادھوری ماں پورا ہونا چاہتی ہے تو استری دا بہتا کھچاؤ لڑکے دی طرف ہوندا ہے لڑکے دی طرف نہیں. اور پتا دا زیادہ کھچاؤ گرو نانک دے کتھن انسار لڑکی دی طرف ہوندا ہے لڑکے دی طرف نہیں. پنکتی میں تھوڑے سامنے رکھ دے ہاں گرو نانک دی. بال کنیا کو جیسے باپ پیارا بھائی کو ات بھائی. بال کنیا انہوں ماں نہیں پیاری پیو پیارا ہے. میں عرض کرم کوئی ایسا وشا میں تھوڑے سامنے نہیں رکھاں گا جس دے گرو نانک مور نہیں لاندے گرو گرنتھ صاحب مور نہیں لاندے کیونکہ میرے سواچ ہی نہیں میں نہیں وٹن کر دوں جس دی تصدیق گرو گرنتھ صاحب جی مہاراج نہیں کر دے. یہ گل وکری ہے. ہزاراں ایسے وشے نے سکھ جگت دے اچھوتے رہ گئے چھویا ہی نہیں گئے. دھن گرو گوبند سنگھ جی مہاراج نے دسم گرنتھ دے انہاں وشیاں نوں اجاگر کیتا ہے تو دسم گرنتھ دے خلاف پتہ نہیں کتنے مورکھاں نے رولے پائے ہوئے نے. موڑا نے نہ سمجھا نے پتہ ہی کوئی نہیں. اے جی یہ پڑھ لیے تریا چرتر پڑھ لیے تریا چرتر بھی ہے پر پرش دیا کردوتان دا بھی ذکر ہے وہ بھی تے پڑھو. عقائداں وچ سب کچھ لکھا ہے. پرش دے برشٹ پنا استری دا برشٹ پنا آخر دوویں برشٹ ہون گے تاں ہی انرتھ ہوے گا. دنیا چ دراچار پھیلے گا بے ایمانی پھیلے گی دوہاں دے سنجوگ نال ہوے گا. یہ بھی مرض کر دیں. اولاد پیڑی ہوئی ہے تو ماں باپ بیڑے نے ٹھیک نہیں. کم سے کم اس وقت تے ٹھیک نہیں ہوں. اگر آج اپنے آپ انہوں ٹھیک کر لے ہے گل وکری ہے. اور جدو پیڑی اولاد نو جنم دیتا ہے ادھوں تو بیڑے ہی سن. گستاخی ماں میں گرستیاں بال بچے دار ہاں اور پروارک ذمہ واری ہے کدھر ایسا نہ سمجھ لینا کیونکہ تیاگ نو تو میں پکنڈ سمجھنا ہو ہی نہیں سکتا کہ کچھ میں اٹیک کر رہے ہیں ایسا بھی نہ سمجھ لینا. کتھا ہی نہیں اس طرح دی میری کوئی اچھا نہیں. کتھا سنان دی تھانو اچھا ہے. یہ گل ہے وکری ہے کہ مینوں بہتیاں کہانیاں سنان دی عادت نہیں ہے اور اس وچ میرا شوق بھی نہیں ہے. میں سمجھنا اگر سکھ بانی نال جڑ جائے پھر بانے نال تے آپے ہی جڑ گیا. آپے ہی جڑ گیا پانی دے امرت نال جڑ جائے کھنڈے دے امرت نال تے جڑ ہی جائے گا. پانی دے امرت نال جڑیا ہی نہیں. آ تینوں امرت چھکانا ہے تینوں امرت چھکانا ہے پکڑ پکڑ کے چھکاؤ. بیٹھا ہوئے گا شراب خانش امرت چھک کے بھی بوتل کھولے گا پانے نو بدنام کرے گا. پتہ نہیں کتنے سکھ پانے نو بدنام پہ کر دیں. کتنے دوست ستگر دے بانے نو بدنام پہ کر دیں. کیوں بانی دے ہردے چھے نہیں نہ بانی دا رس نہ نام رس. بانے نو بدنام پہ کر دیں بانے نو کلنکت پہ کر دیں. اس طرح امرت نہیں چھکانا چاہیے. تسی آکھو کہ مشنری ہو کے میں ایسا کہہ رہا ہاں دھن گرو گوبند سنگھ نے اس طرح نہیں چھکایا. مینو سر چاہیے دیو کوئی سر تا چھکایا سی. جو اپنے آپ نو قربان کرن لئی گرو تو کرن لئی تیار ہی نہیں انہوں امرت چھکانے دا کی مطلب ہے. ਸਿਖਾਓ ਗੇ ਬਾਣੇ ਨੂੰ ਬਦਨਾਮ ਕਰੇਗਾ। ਜੋ ਪੜ੍ਹਨਾ ਹੀ ਨਹੀਂ ਚਾਹੁੰਦਾ ਉਹਨੂੰ ਜ਼ਬਰਦਸਤੀ ਸਕੂਲ ਦੇ ਤੱਕ ਨਸ ਆਏਗਾ, ਬੱਜ ਆਏਗਾ। ਬਹੁਤੇ ਸਾਧੂ ਸੰਤ ਆਪਣੀ ਗਿਣਤੀ ਵਧਾਉਣ ਵਾਸਤੇ ਐਸਾ ਕਰ ਰਹੇ ਨੇ, ਇਹ ਸਾਡੇ ਚੇਲੇ ਬਣ ਗਏ ਬਸ, ਇਹ ਨਾ ਸਮਝਣਾ ਕਿ ਗੁਰੂ ਦੇ ਸਿੱਖ ਪੈ ਬਣਾਉਂਦੇ ਨੇ। ਫਰਿੱਜਾਂ ਦੇ ਚ ਵੀ ਅੰਮ੍ਰਿਤ ਰੱਖ ਲੈਣਗੇ, ਦੂਜੇ ਦਿਨ ਵੀ ਪਿਲਾ ਦੇਣਗੇ, ਘਰਾਂ ਚ ਵੀ ਪਹੁੰਚਾ ਦੇਣਗੇ ਅੰਮ੍ਰਿਤ। ਮਜ਼ਾਕ ਬਣਾ ਰੱਖੀ, ਖੇਡ ਬਣਾ ਰੱਖਿਆ, ਲੋਕ ਆਰਾਮ ਖਿਲਾਉਣਾ ਜਾਣ, ਨਹੀਂ ਇਸ ਤਰ੍ਹਾਂ ਨਹੀਂ ਆਉਂਦਾ। ਅੰਮ੍ਰਿਤ ਉਸ ਨੂੰ ਛਕਾਓ ਜੋ ਤੜਪ ਕੇ ਮੰਗਿਆ, ਸੀਸ ਮੰਗਿਆ, ਦਇਆ ਰਾਮ ਖੜਾ ਹੋਇਆ। ਸਤਿਗੁਰ ਜਿਸ ਦਿਨ ਇਹ ਮਸਤਕ ਤੁਹਾਡੇ ਕਦਮਾਂ ਤੇ ਰੱਖਿਆ ਸੀ, ਅਸੀਂ ਤੇ ਉਦੋਂ ਦਾ ਸਮਝਿਆ ਸਿਰ ਤੁਹਾਡਾ ਹੈ, ਮੰਗਣ ਦੀ ਕੀ ਲੋੜ ਹੈ ਹੀ, ਤੁਹਾਡਾ ਸਾਡਾ ਤੇ ਹੈ ਹੀ ਨਹੀਂ। ਜਦੋਂ ਤੁਹਾਡੇ ਕਦਮਾਂ ਤੇ ਰੱਖਿਆ ਸੀ ਪਾਤਸ਼ਾਹ, ਤੇ ਉਦੋਂ ਦਾ ਤੁਹਾਡਾ ਹੈ, ਅਸੀਂ ਤੇ ਇਸ ਨੂੰ ਕਦੀ ਆਪਣਾ ਸਮਝਿਆ ਹੀ ਨਹੀਂ। ਲੈ ਲਓ, ਇਸ ਤਰ੍ਹਾਂ ਦੇ ਲੋਕਾਂ ਨੂੰ ਅੰਮ੍ਰਿਤ ਛਕਾਇਆ ਗਿਆ। ਇਸ ਵਾਸਤੇ ਮੇਰੀ ਗੁਰਬਾਣੀ ਤੇ ਜ਼ੋਰ ਹੈ, ਅਗਰ ਹਿਰਦਾ ਗੁਰਬਾਣੀ ਨਾਲ ਜੁੜ ਗਿਆ, ਉਹਨੇ ਤਰਲੇ ਲੈ ਕੇ ਕਹਿਣਾ, ਗੁਰੂ ਸਿਰ ਤੇ ਤੇਰਾ ਹੈ, ਜੀਵਨ ਤੇ ਤੇਰਾ ਹੈ, ਇਹ ਸਭ ਕੁਛ ਤੇਰਾ ਹੈ, ਪਰ ਉਹ ਨਿਰਛਾਵਰ ਹੋਵੇਗਾ, ਸਦਕੇ ਹੋਵੇਗਾ, ਕੁਰਬਾਨ ਹੋ ਗਏ, ਉਹਦੇ ਆਪਣੇ ਟੁਕੜੇ ਟੁਕੜੇ ਹੋ ਜਾਣ, ਬਾਣੇ ਦੇ ਟੁਕੜੇ ਨਹੀਂ ਹੋਣ ਦੇਗਾ, ਬਾਣੇ ਨੂੰ ਦਾਗੀ ਨਹੀਂ ਕਰੇਗਾ। ਜਣਾ ਖਣਾ ਮੈਂ ਦੇਖਦਾ ਪਿਆ ਬਾਣੇ ਨੂੰ ਦਾਗੀ ਪੈ ਕਰਦੇ, ਤੋ ਮੈਂ ਅਰਜ਼ ਕਰ ਰਿਹਾ ਸੀ ਇਸ ਬਾਣੀ ਨੂੰ ਕਿਧਰੇ ਉਂਝ ਵੀ ਨਾ ਸਮਝ ਲੈਣਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਦੁਨੀਆਂ 'ਚ ਜਿਤਨੇ ਧਰਮ ਗ੍ਰੰਥ ਨੇ ਔਰ ਉਹਨਾਂ ਦੇ ਜਿਤਨਾ ਗਿਆਨ ਹੈ, ਇਹ ਸਾਰਿਆਂ ਦੀ ਮਾਂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਤਾਂ ਕਿ ਜਨਨ ਜਨਨੀ ਗੁਰਬਾਣੀ ਹੈ ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਨੇ ਐਵੇਂ ਨਹੀਂ ਲਿਖੇ। ਇਹ ਸਾਰੇ ਗਿਆਨ, ਸਾਰੇ ਧਰਮ ਗ੍ਰੰਥ, ਅੱਜ ਤੱਕ ਜੋ ਪਰਮਾਤਮਾ ਦੀ ਵਿਚਾਰ ਹੋਈ ਹੈ, ਖੋਜ ਹੋਈ ਹੈ, ਫਿਲਸਫਾ ਸਿਧਾਂਤ ਜਿਤਨੇ ਵੀ ਲੱਭੇ ਗਏ ਨੇ, ਸਾਰਿਆਂ ਦੀ ਮਾਂ ਹੈ ਗੁਰਬਾਣੀ। ਇਹ ਸਾਰਿਆਂ ਨੂੰ ਜਨਮ ਦੇਣ ਵਾਲੀ, ਸਭ ਕੁਛ ਇਸ ਦੇ ਵਿੱਚ, ਇਹਨੂੰ ਇਤਨਾ ਸੌਖਾ ਨਾ ਸਮਝ ਲੈਣਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬੱਚੀ ਦੇ ਵਿੱਚ ਪਿਤਾ ਅਧੂਰਾ ਹੈ, ਲੜਕੇ ਦੇ ਵਿੱਚ ਮਾਂ ਅਧੂਰੀ ਹੈ। ਇੰਝ ਕਹਿ ਲਓ, ਪੁਰਸ਼ ਦੇ ਅੰਦਰ ਇਸਤਰੀ ਅਧੂਰੀ ਹੈ, ਵੱਡਾ ਹੋ ਗਿਆ, ਜਵਾਨ ਹੋ ਗਿਆ, ਇਸਤਰੀ ਦੇ ਅੰਦਰ ਪੁਰਸ਼ ਅਧੂਰਾ ਹੈ। ਅਧੂਰਾ ਹੋਣਾ ਅਖਰਦਾ ਹੈ, ਖਟਕਦਾ ਹੈ। ਛੋਟੇ ਬੱਚੇ ਹੈ, ਲੜਕਾ ਹੈ, ਇਹ ਬਾਰ ਬਾਰ